ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਹਾ ਚਿਲਕਣਾ ਘੋਟਿਮ ਕਾਲੜੀ ਮਸ ਧੋਤਿਆ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ ਉੱਜਲ ਕਹਿਹਾ ਚਿਲਕਣਾ ਘੋਟਿਮ ਕਾਲੜੀ ਮਸ ਧੋਤਿਆ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਾਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆ ਢੱਠੀਆ ਕੰਮ ਨਾ ਆਵਨੀ ਵਿੱਚੋ ਸਖਣੀਆ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹ ਹਉ ਚੜ ਲੰਗਾ ਕੇਤ ਚਾਕਰੀਆ ਚੰਗਿਆਈਆ ਅਵਰ ਸਿਆਣਪ ਕੇਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟਹੇ ਜਿੱਤ ਚਾਕਰੀਆ ਚੰਗਿਆਈਆ ਅਵਰ ਸਿਆਣਪ ਕੇਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟਹੇ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬੇ ਕੁਲ ਆਲਮ ਦੀਨ ਦੁਨੀ ਕੇ ਪਾਤਸ਼ਾਹ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ उपमा महान दसां पातशाहियां दी आत्मक जोत निरंकार दा शब्द स्वरूप हाजर नाजर गुरदेव चवर तखत राज दे मालक सिर शाह पातशाह तन तन श्री गुरु ग्रंथ साहब सतगुर सचे पातशाह जी दी पावन चरण शरण विच जुड़ बैठे। मेरे सोहने सतगुरु दे प्यारे पुत्रो ते सियाणियो धीओ गज वज के फतेह दा आवाजा बुलंद करिए जी। वाहे गुरु जी का खालसा वाहे गुरु जी की फतेह। अज दे पावन महावाक जो सतगुरु श्री गुरु रामदास जी दे दरों करों जो सिखां दा केंद्री अस्थान है सारे जगत जीवां दे लई सचे पातशाह जी दे ए पावन बचन जो आद गुरु आप आपे परमेसर प्रतख हर तन तन श्री गुरु नानक देव जी दी मुबारक रसना तों गुरबाणी रूप हो के प्रगट होए ते सदा लई धन धन श्री गुरु ग्रंथ साहिब जी दे पवित्र 729 अंग ते सुभायमान हो गए। सो ए पावन शब्द जो सूही राग दे विच गुरु के कीर्तनिया नू गायन करन दा हुक्म सतगुरां ने कीता है सो इस लई इस पावन शब्द दा सिरलेख है सूही महला पहला घर छेवां। ए सूही राग दे छेवें घर दे विच गुरु के कीर्तनियां ने गायन करना है। अगों जे इस शब्द दी विचार आरंभ करिए इस तो पहला सतगुरु जी फरमाउंदे ने एक ओंकार सतगुर प्रसाद। सात संगत जी इसनू एक ओंकार नहीं पढ़ना एक ओंकार भी नहीं पढ़ना यह है एक ओंकार सतगुर भी नहीं पढ़ना। सत तत्ते नू सियारी थोड़ा दबा पा के सत गुर प्रसाद ये प्रसाद नहीं प्रसाद एक ओंकार ओ परमात्मा एक है सतगुर प्रसाद जो समर्थ गुरु दी बख्शिश दे नाल कृपा दे नाल प्राप्त हुंदा है। जदों इस पावन शब्द दी विचार करिए तां रहाओ दी पंक्ति नू जरूर सेंट्रल आइडिया क्योंकि सतगुरां ने समुचे शब्द दा सार रहाओ दी पंक्ति दे विच बख्शिश कीता होया है। जदों इस पावन शब्द दी रहाओ दी पंक्ति दी विचार करांगे ते सच्चे पातशाह फरमाउंदे ने सज्जन सेई नाल मैं चलदिया नाल चलन जिथै लेखा मंगिया तिथै खड़े दिसन। सात संगत जी जे संसारक पद्धर ते झात पा के वेखीए ते पांच प्रकार दे साक नजर आउंदे ने। पहले प्रकार दा साक है नानकियां दा साक जो साडे माता दे नाल जो पिछे परिवार दा संबंध है नाना नानी मामा मासी आदक जेड़े ए बड़े प्यारे संबंध ने अपनी थाएं ते मुबारक ने। ते दूजे प्रकार दा जो साक है वो है दादकियां दे साक दादकियां दे संबंध जो साडे पिता दे नाल संबंधित ने दादा दादी चाचे ताए पुआ आदक जेड़े संबंध ने ए भी बड़े मिठड़े संबंध ने। तीजे प्रकार दे साक उहने सहुरियां दे संबंध जेड़े सहुरियां दे नाल जदों अपनी पत्नी दे नाल जेड़ा उहदा पेका परिवार है उस दे नाल जेड़ा संबंध बनदा है ओ सस सहुरा साले सालियां आदक ए संबंध ने ए भी अपनी थां ते बड़े प्यारे संबंध ने। ते चौथे प्रकार दा जेड़ा संबंध है वह है कुड़मां दा संबंध जदों बच्चे व्याहुण जोगे हो जांदे ने जदों उन्हां दे आनंद कारज करदे हां ते एक साडा नवां साक जीवन दे विच प्रगट हुंदा है वह है कुड़मां दा साक ए भी एक दूजे दी सांझी इज्जत हुंदी है इक्को परिवार बन जांदा है। ਇਹ ਸਾਰੇ ਸਾਕ ਸੰਬੰਧ ਆਪੋ ਆਪਣੀ ਥਾਂ ਮੁਬਾਰਕ ਨੇ, ਭਲੇ ਨੇ, ਚੰਗੇ ਨੇ, ਪਰ ਜੇ ਗੁਰਮਤ ਦੇ ਆਸ਼ੇ ਅਨੁਸਾਰ ਵਿਚਾਰ ਕਰੀਏ ਨਾ ਤੇ ਪੰਜਵੇਂ ਪ੍ਰਕਾਰ ਦਾ ਸਾਕ ਉਹ ਸਭ ਤੋਂ ਉੱਤਮ ਹੈ ਜੋ ਅੱਜ ਦੀ ਵਿਚਾਰ ਦੇ ਵਿੱਚ ਰਹਾਉ ਦੀ ਪੰਕਤੀ ਦੇ ਵਿੱਚ ਮੇਰੇ ਪਾਤਸ਼ਾਹ ਜੀ ਦੱਸਣਾ ਕਰਦੇ ਹਨ। ਪੰਜਵੇਂ ਪ੍ਰਕਾਰ ਦਾ ਸਾਕ ਹੈ ਸਾਧ ਸੰਗਤ ਦਾ ਸਾਕ। ਇਹ ਜਿਹੜੇ ਅਸੀਂ ਸੰਗਤ ਰੂਪ ਦੇ ਵਿੱਚ ਇੱਕੋ ਬਾਪ ਦੇ ਧੀਆਂ ਪੁੱਤਰ ਬਣ ਕੇ ਬੈਠੇ ਹਾਂ ਨਾ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਇਹ ਸੰਬੰਧ ਸਭ ਤੋਂ ਉੱਤਮ ਹੈ। ਉੱਤਮ ਕਿਉਂਕਿ ਹੈ? ਕਿਉਂਕਿ ਜਿਹੜੇ ਦੁਨਿਆਵੀ ਸਾਕ ਸੰਬੰਧ ਨੇ ਭਾਵੇਂ ਚੰਗੇ ਨੇ, ਮੁਬਾਰਕ ਨੇ, ਪਰ ਇਹ ਜਦੋਂ ਤੱਕ ਸਰੀਰ ਕਰਕੇ ਜੀਵਤ ਹਾਂ ਤਾਂ ਤੱਕ ਨਿਭਦੇ ਨੇ। ਪਰ ਜਿਹੜਾ ਸੰਗਤ ਰੂਪ ਸੰਬੰਧ ਹੈ, ਸਤਿਗੁਰਾਂ ਨੇ ਬਾਰੰਬਾਰ ਸਾਧ ਸੰਗਤ ਦੀ ਮਹਿਮਾ ਨੂੰ ਉਜਾਗਰ ਕੀਤਾ, ਭਈ ਪ੍ਰਾਪਤ ਮਾਨੁਖ ਦਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਹੜਾ ਸਤਸੰਗ ਦੇ ਵਿੱਚ ਬੈਠ ਕੇ ਜੋ ਮੁਬਾਰਕ ਘੜੀਆਂ ਨੂੰ ਸਫਲ ਕੀਤਾ ਨਾ, ਇਹ ਸੰਬੰਧ ਐਸਾ, ਇਹ ਮਰਨ ਤੇ ਬੰਦੇ ਦੇ ਪ੍ਰਾਣ ਤਿਆਗਣ ਤੇ ਸਰੀਰ ਛੱਡਣ ਤੇ ਵੀ ਸਾਥ ਨਹੀਂ ਛੱਡਦਾ, ਇਹ ਅੱਗੇ ਤੱਕ ਨਿਭਦਾ, ਤੁਰ ਦਰਗਾਹ ਤੱਕ ਇਹ ਸਾਕ ਜਿਹੜਾ ਨਿਭਦਾ। ਇਸ ਕਰਕੇ ਇਹ ਸੰਬੰਧ ਸਭ ਤੋਂ ਉੱਤਮ ਹੈ। ਤੇ ਅੱਜ ਦੀ ਪਾਵਨ ਵਿਚਾਰ ਵਿੱਚ ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਇਹੋ ਦੱਸਣਾ ਕਰਦੇ ਨੇ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ। ਅਸਲ ਸੱਜਣ ਉਹ ਨੇ, ਅਸਲ ਮਿੱਤਰ ਉਹ ਨੇ ਜੋ ਕਦੇ ਬਾਂਹ ਨਹੀਂ ਛੱਡਦੇ, ਜੋ ਕਦੇ ਪਿਛਾਂ ਨਹੀਂ ਸੁੱਟਦੇ, ਸਗੋਂ ਬਾਂਹ ਫੜ ਕੇ ਨਾਲ ਲੈ ਕੇ ਤੋੜ ਤੱਕ ਨਿਭਦੇ ਨੇ। ਸਾਧ ਸੰਗਤ ਜੀ, ਇੱਕ ਲਫ਼ਜ਼ ਆਉਂਦਾ ਬਾਣੀ ਵਿੱਚ ਵੀ ਕਈ ਥਾਵਾਂ ਤੇ ਆਇਆ, ਦੋਸਤ। ਦੋਸਤ ਲਫ਼ਜ਼ ਨੂੰ ਕਦੇ ਸੰਧੀ ਵਿਛੇਦ ਕਰੋ ਨਾ। ਅਸੀਂ ਕਈ ਵਾਰਾਂ ਜਦੋਂ ਇਹ ਵਿਚਾਰ ਕਰਦੇ ਹਾਂ, ਫਲਾਣਾ ਮੇਰਾ ਦੋਸਤ ਹੈ, ਫਲਾਣਾ ਮੇਰਾ ਯਾਰ ਹੈ, ਫਲਾਣਾ ਮੇਰਾ ਮਿੱਤਰ ਹੈ, ਪਰ ਮਾਫ਼ ਕਰਨਾ, ਕੁਝ ਸਮੇਂ ਬਾਅਦ ਉਹੀ ਬੰਦਾ ਜਿਨ੍ਹਾਂ ਤੇ ਮਾਣ ਕਰਦਾ ਕਹਿੰਦਾ ਜੀ ਮੇਰਾ ਦੋਸਤ ਮੈਨੂੰ ਧੋਖਾ ਦੇ ਗਿਆ। ਅਸਲ ਦੇ ਵਿੱਚ ਅਸੀਂ ਗੁਰੂ ਨਾਲ ਦੋਸਤੀ ਕਰ ਨਹੀਂ ਸਕੇ। ਦੋਸਤ ਲਫ਼ਜ਼ ਨੂੰ ਸੰਧੀ ਵਿਛੇਦ ਕਰੋ, ਦੋ ਜਮਾਂ ਸੱਤ। ਦੋਸਤੀ ਉੱਥੇ ਨਿਭਦੀ ਹੈ ਜਦੋਂ ਦੋਵਾਂ ਦੇ ਅੰਦਰ ਇੱਕ ਦੂਜੇ ਦੇ ਪ੍ਰਤੀ ਸੱਚ ਹੋਵੇ, ਕੋਈ ਧੋਖਾ ਕੋਈ ਫਰੇਬ ਨਾ ਹੋਵੇ। ਹੁਣ ਗੁਰੂ ਤੇ ਤਿੰਨ ਕਾਲ ਸੱਤ ਹੈ, ਗੁਰੂ ਦਾ ਇੱਕ ਇੱਕ ਬਚਨ ਵੀ ਤਿੰਨ ਕਾਲ ਸੱਤ ਹੈ, ਪਰ ਮਾਫ਼ ਕਰਨਾ, ਜਦੋਂ ਤੱਕ ਸਾਡੇ ਅੰਦਰ ਠੱਗੀ ਤੇ ਫਰੇਬ ਟਿਕਿਆ ਹੋਇਆ ਨਾ, ਸਾਡੀ ਗੁਰੂ ਨਾਲ ਕਦੇ ਦੋਸਤੀ ਨਿਭ ਨਹੀਂ ਸਕਦੀ। ਗੁਰੂ ਨਿਭਾਉਣਾ ਚਾਹੁੰਦਾ, ਪਰ ਮਾਫ਼ ਕਰਨਾ, ਜਿੱਥੇ ਮਾਇਆ ਦਾ ਜਾਲ ਸਾਡੇ ਜੀਵਨ ਵਿੱਚ ਪ੍ਰਗਟ ਹੁੰਦਾ, ਅਸੀਂ ਗੁਰੂ ਤੋਂ ਬਾਂਹ ਛਡਾਉਣ ਨੂੰ ਤਿਆਰ ਹੋ ਜਾਂਦੇ ਹਾਂ, ਗੁਰੂ ਤੋਂ ਬੇਮੁੱਖ ਹੋ ਜਾਂਦੇ ਹਾਂ, ਗੁਰੂ ਤੋਂ ਨੂੰ ਪਿੱਠ ਵਿਖਾ ਕੇ ਦੂਜੇ ਵੱਲ ਭੱਜ ਪੈਂਦੇ ਹਾਂ। ਸੋ ਦੋਸਤੀ ਤਾਂ ਨਿਭੇਗੀ ਜਦੋਂ ਸਾਡੇ ਅੰਦਰ ਵੀ ਸੱਚ ਹੋਏਗਾ, ਤੇ ਇਹ ਸੱਚ ਕੇਵਲ ਤੇ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਵਿੱਚੋਂ ਪ੍ਰਗਟ ਹੋਏਗਾ। ਸੋ ਸਤਿਗੁਰੂ ਜੀ ਫਰਮਾਉਂਦੇ ਨੇ, ਉਹ ਸੱਜਣ ਮਿੱਤਰ ਪਿਆਰੇ ਨੇ, ਭਲੇ ਨੇ, ਜਿਹੜੇ ਸਦਾ ਨਾਲ ਨਿਭਦੇ ਨੇ। ਅੱਗੋਂ ਸਤਿਗੁਰੂ ਇਸੇ ਪੰਕਤੀ ਨੂੰ ਸੰਪੂਰਨ ਕਰਦਿਆਂ ਬਚਨ ਕਰ ਰਹੇ ਨੇ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਇੱਥੋਂ ਤੱਕ ਕੇਵਲ ਸੰਸਾਰਕ ਸੰਬੰਧ ਨਹੀਂ, ਜਦੋਂ ਧੁਰ ਦਰਗਾਹ ਦੇ ਵਿੱਚ ਲੇਖਾ ਵੀ ਆਉਣਾ ਨਾ, ਤੇ ਉੱਥੇ ਵੀ ਸੰਗਤ ਦਾ ਸੰਬੰਧ ਨਾਲ ਨਿਭਣਾ ਜੇ, ਕਿਉਂਕਿ ਉੱਥੇ ਵੀ ਪੁੱਛਿਆ ਜਾਣਾ ਵੀ ਸੰਸਾਰ ਦੇ ਵਿੱਚ ਜੀਵਨ ਜਿਉਂਦਿਆਂ ਕਿੰਨੀਆਂ ਕੁ ਘੜੀਆਂ ਸੰਗਤ ਵਿੱਚ ਬੈਠ ਕੇ ਸਫਲ ਕੀਤੀਆਂ ਨੇ। ਸੋ ਸਭ ਤੋਂ ਉੱਤਮ ਸੰਬੰਧ ਉਹ ਸੱਜਣ, ਉਹ ਮਿੱਤਰ, ਉਹ ਪਿਆਰੇ, ਉਹ ਸੰਗਤ ਰੂਪ ਨੇ ਜੋ ਗੁਰੂ ਗੁਰੂ ਕਰਦਿਆਂ ਨਾਲ ਤੋੜ ਨਿਭ ਜਾਂਦੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਘਰ ਸੇਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉੱਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਬਚਨ ਜੋ ਇਸ ਸੰਸਾਰ ਦੇ ਸੱਚ ਨੂੰ ਉਜਾਗਰ ਕਰਦਾ ਹੈ। ਪੁਰਾਤਨ ਸਮਿਆਂ ਦੇ ਵਿੱਚ जे बहुत पिछा चले जाइए लगभग हजार वरे पहला ते मिट्टी दे बर्तन होया करदे सन। फिर समा आया जदों कई प्रकार दी धात ने इन्हां बर्तना दा रूप ले लिया। अज दे नौजवान बच्चे बच्चियां ते कांसे दे भांडे बारे नहीं जानदे। सतगुरु सच्चे पातशाह जिस समय दी विचार कर रहे हन, उस समय जिन्हों असी कैं दा भांडा भी कह दिंदे आ, कांसा भी कह दिंदे आ, ते ए बर्तन जिहड़े सन ਇਹ ਉਸ ਸਮੇਂ ਦੇ ਬਹੁਤ ਕੀਮਤੀ ਬਰਤਨ ਸਨ, ਕੀਮਤੀ ਧਾਤ ਸੀ। ਤੇ ਸਤਿਗੁਰੂ ਦੱਸਦੇ ਨੇ, ਸਾਡੇ ਬਜ਼ੁਰਗ ਬੈਠੇ ਨੇ, ਭੈਣਾਂ ਮਾਤਾਵਾਂ ਸਾਡੇ ਬਜ਼ੁਰਗ ਜਾਣਦੇ ਨੇ ਕਿ ਕਾਂਸੇ ਦੇ ਭਾਂਡੇ ਦਾ ਜੇ ਦੂਰੋਂ ਵੇਖੀਏ ਤੇ ਲਿਸ਼ਕਾਰਾ ਪੈਂਦਾ ਸੀ ਤੇ ਬੜਾ ਸੋਹਣਾ ਚਮਕਦਾ ਸੀ, ਪਰ ਜੇ ਪੁਰਾਤਨ ਕਿਤੇ ਇਹ ਬਰਤਨ ਕਿਸੇ ਦੇ ਘਰ ਪਏ ਹੋਣ ਤੇ ਉਹ ਵੇਖਿਆ ਜਾ ਸਕਦਾ ਇਸ ਬਰਤਨ ਤੇ ਜਦੋਂ ਲਿਸ਼ਕਾਰਾ ਪੈਣਾ ਬੜਾ ਲਿਸ਼ਕਦਾ ਸੀ, ਪਰ ਜਿਉਂ ਜਿਉਂ ਇਹਨੂੰ ਧੋਣਾ, ਇਹਨੂੰ ਜਿੰਨਾ ਮਰਜ਼ੀ ਧੋ ਲਈਏ ਮਾਂਜ ਲਈਏ, ਪਰ ਇਸ ਦੀ ਜਿਹੜੀ ਅੰਦਰ ਦੀ ਕਾਲਕ ਹੈ ਨਾ, ਉਹ ਨਹੀਂ ਸੀ ਮੁੱਕਦੀ। ਤੇ ਸਤਿਗੁਰੂ ਉਸ ਬਰਤਨ ਦੀ ਉਦਾਹਰਣ ਦੇ ਕੇ ਸਮਝਾਉਣਾ ਕਰਦੇ ਨੇ, ਉੱਜਲ ਕਹਿਹਾ ਚਿਲਕਣਾ, ਭਾਵੇਂ ਚਮਕ ਰਿਹਾ ਲਿਸ਼ਕ ਰਿਹਾ, ਕੈਸਾ ਉੱਜਲ ਬਰਤਨ ਹੈ, ਘੋਟਮ ਕਾਲੜੀ ਮਸ, ਪਰ ਜਿਉਂ ਜਿਉਂ ਮੈਂ ਇਹਨੂੰ ਬਾਰ ਬਾਰ ਧੋਤਾ, ਇਹਨੂੰ ਬਾਰ ਬਾਰ ਮਾਂਜਿਆ, ਇਸ ਦੀ ਕਾਲਖ ਦਾ ਸੁਭਾਅ ਇਸ ਤੋਂ ਦੂਰ ਨਹੀਂ ਹੋਇਆ। ਇਹ ਆਪਣੇ ਕਾਲਖ ਦੇ ਸੁਭਾਅ ਨੂੰ, ਜਿਹੜੇ ਇਹਦੇ ਅੰਦਰ ਦੀ ਕਾਲਖ ਹੈ, ਉਹ ਇਸ ਨੂੰ ਨਹੀਂ ਤਿਆਗ ਸਕਿਆ। ਸੋ ਸਤਿਗੁਰੂ ਅੱਗੇ ਫਰਮਾਉਂਦੇ ਨੇ,
ਧੋਤਿਆ ਝੂਠ ਨਾ ਉਤਰੈ ਜੇ ਸੌ ਧੋਵਾ ਤਿਸ,
ਭਾਵੇਂ ਇਸ ਨੂੰ ਸੌ ਵਾਰੀ ਧੋ ਲਵਾਂ, ਇਸ ਦੀ ਕਾਲਖ ਨਹੀਂ ਜਾਂਦੀ। ਵੇਖਣ ਦੇ ਵਿੱਚ ਭਾਂਡਾ ਲਿਸ਼ਕਣਾ ਹੈ। ਇੱਕ ਉਦਾਹਰਣ ਦੇ ਕੇ ਸਤਿਗੁਰੂ ਸਾਡੇ ਜੀਵਨ ਦੀ ਸੇਧ ਦੇ ਰਹੇ ਨੇ। ਸਤਸੰਗ ਜੀਓ, ਧਰਮ ਦੇ ਖੇਤਰ ਦੇ ਵਿੱਚ ਚਾਰ ਪ੍ਰਕਾਰ ਦਾ ਜੀਵਨ ਹੈ। ਇੱਕ ਤਾਂ ਸਰੀਰਕ ਜੀਵਨ, ਜਿਹੜਾ ਸਰੀਰ ਅਸੀਂ ਵੇਖ ਰਹੇ ਹਾਂ, ਜਿਸ ਜੀਵਨ ਵਿੱਚ ਅਸੀਂ ਆਪਣੇ ਸਵਾਸ ਭੋਗ ਰਹੇ ਹਾਂ, ਜੇ ਸਤਿਗੁਰਾਂ ਦੀ ਕਿਰਪਾ ਦੇ ਨਾਲ, ਜਿਵੇਂ ਕਿ ਸਿੱਖ ਨੂੰ ਹੁਕਮ ਹੈ ਅੰਮ੍ਰਿਤਧਾਰੀ ਹੋਣਾ, ਖੰਡੇ ਬਾਟੇ ਦੀ ਪੌਲ ਛਕਣੀ, ਹੁਣ ਜੇ ਸਤਿਗੁਰਾਂ ਦੇ ਹੁਕਮ ਦੇ ਨਾਲ ਪੰਜਾਂ ਪਾਸੋਂ ਅੰਮ੍ਰਿਤਪਾਨ ਕੀਤਾ, ਸਰੀਰ ਤੇ ਪੰਜ ਕਕਾਰ ਧਾਰਨ ਕੀਤੇ ਨੇ, ਮੁਬਾਰਕ ਹੈ। ਪਰ ਇਹ ਤਾਂ ਅਜੇ ਗੁਰੂ ਦੇ ਸਕੂਲ ਦੇ ਵਿੱਚ ਦਾਖਲ ਹੈ, ਅਸੀਂ ਇਸ ਨੂੰ ਮੰਜ਼ਲ ਸਮਝ ਬੈਠੇ, ਧੋਖਾ ਕਿਤੇ ਖਾ ਗਏ, ਅਸੀਂ ਅੰਮ੍ਰਿਤ ਛੱਕ ਕੇ ਇਹ ਸਮਝ ਲਿਆ ਵੀ ਅਸੀਂ ਤਾਂ ਮੰਜ਼ਲ ਤੇ ਪਹੁੰਚ ਗਏ ਹਾਂ। ਇਹ ਜਿਹੜਾ ਧਰਮ ਦਾ ਪਹਿਲਾ ਪੈਂਡਾ ਹੈ, ਪਹਿਲਾ ਕਦਮ ਹੈ, ਅੰਮ੍ਰਿਤ ਛਕਣਾ, ਪੰਜ ਕਕਾਰ ਧਾਰਨ ਕਰਨੇ, ਇਹ ਹੈ ਸਰੀਰਕ ਰਹਿਤ। ਅਸੀਂ ਸਰੀਰਕ ਤੌਰ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਅੰਮ੍ਰਿਤਧਾਰੀ ਹੋਏ ਹਾਂ। ਪਰ ਅਗਲੀ ਪੜ੍ਹਾਈ ਬੜੀ ਪਿਆਰੀ ਹੈ, ਉਹ ਹੈ ਮਨ ਦੇ ਤਲ ਤੇ ਵੀ ਤੇ ਅਸੀਂ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ। ਤੇ ਮਨ ਜਦੋਂ ਗੁਰੂ ਦੇ ਰੰਗ ਵਿੱਚ ਰੰਗਿਆ ਗਿਆ, ਫਿਰ ਅੰਦਰ ਪ੍ਰੇਮ ਪੈਦਾ ਹੋਏਗਾ। ਅੰਮ੍ਰਿਤ ਛਕਣਾ ਪਹਿਲੀ ਅਵਸਥਾ ਹੈ, ਉਸ ਤੋਂ ਬਾਅਦ ਫਿਰ ਪ੍ਰੇਮ ਪੈਦਾ ਹੋਏਗਾ ਮਨ ਦੀ ਅਵਸਥਾ ਤੇ। ਤੇ ਜਦੋਂ ਅਸੀਂ ਇਸ ਅਵਸਥਾ ਦੇ ਵਿੱਚੋਂ ਸਤਿਗੁਰੂ ਦੀ ਕਿਰਪਾ ਤੇ ਓਟ ਆਸਰੇ ਦੇ ਸਦਕੇ ਜਦੋਂ ਲੰਘਾਂਗੇ ਨਾ, ਤੇ ਫਿਰ ਸਾਡੇ ਜੀਵਨ ਵਿੱਚ ਇੱਕ ਹੋਰ ਅਵਸਥਾ ਪੈਦਾ ਹੋਏਗੀ, ਉਹ ਹੈ ਗਿਆਨ ਦੀ ਗੱਲ। ਜਦੋਂ ਪ੍ਰੇਮ ਦੇ ਵਿੱਚ ਬਾਣੀ ਪੜਾਂਗੇ, ਵਿਚਾਰ ਕਰਾਂਗੇ, ਸਤਸੰਗਤ ਦੀਆਂ ਮੁਬਾਰਕ ਘੜੀਆਂ ਨੂੰ ਆਨੰਦਿਤ ਹੋ ਕੇ ਮਾਣਾਂਗੇ ਨਾ, ਫਿਰ ਜੀਵਨ ਵਿੱਚ ਗਿਆਨ ਪ੍ਰਗਟ ਹੋਏਗਾ। ਤੇ ਗਿਆਨ ਤੋਂ ਬਿਨਾਂ ਜੀਵਨ ਦੀ ਖੇਡ ਅਧੂਰੀ ਹੈ। ਸੋ ਸਤਿਗੁਰ ਦੀਨ ਦਿਆਲ ਬਖਸ਼ਿਸ਼ ਕਰਕੇ ਇਹੋ ਗੱਲ ਸਮਝਾਉਂਦੇ ਨੇ, ਭਾਵੇਂ ਇਸ ਸਰੀਰ ਨੂੰ ਜਿੰਨਾ ਮਰਜ਼ੀ ਅਸੀਂ ਕਈ ਪ੍ਰਕਾਰ ਦੇ ਬੇਸ਼ਕੀਮਤੀ ਸਾਬਣ ਵਰਤ ਕੇ ਅਸੀਂ ਸੁੱਚਾ ਕਰਨ ਦਾ ਯਤਨ ਕਰੀਏ, ਇਹ ਸਰੀਰ ਬਾਰ ਬਾਰ ਜੂਠਾ ਹੁੰਦਾ ਹੈ, ਬਾਰ ਬਾਰ ਮੈਲਾ ਹੁੰਦਾ ਹੈ, ਇਸ ਨੂੰ ਬਾਰ ਬਾਰ ਧੋਣਾ ਪੈਂਦਾ ਹੈ। ਪਰ ਜਿਹੜਾ ਇਹ ਮਨ ਹੈ ਨਾ, ਜੇ ਗੁਰੂ ਦੀ ਕਿਰਪਾ ਨਾਲ ਇੱਕ ਵਾਰੀ ਸੁੱਚਤਮ ਦੀ ਖੇਡ ਬਣ ਜਾਵੇ, ਫਿਰ ਇਹ ਸਦਾ ਥਿਰ ਇਹ ਰੰਗ ਲੱਗਿਆ ਰਹਿੰਦਾ। ਇਹ ਰੰਗ ਐਸਾ ਹੈ ਜਿਸ ਰੰਗ ਦਾ ਜ਼ਿਕਰ ਸਤਿਗੁਰੂ ਬਾਰ ਬਾਰ ਬਾਣੀ ਵਿੱਚ ਕਰਦੇ ਨੇ, ਸੋ ਮਨ ਨੂੰ ਰੰਗਣ ਦੇ ਲਈ, ਮਨ ਰੰਗੋ ਵਡਭਾਗੀ ਉਹ ਕਿਤੇ ਕਿਰਪਾ ਵਰਤ ਜਾਵੇ, ਤਾਂ ਫਿਰ ਪ੍ਰੇਮ ਦੇ ਵਿੱਚੋਂ ਗਿਆਨ ਪ੍ਰਗਟ ਹੋਏਗਾ। ਤੇ ਜਿਹੜੀ ਸਭ ਤੋਂ ਉੱਚੀ ਅਵਸਥਾ ਹੈ, ज्ञान दी पौड़ी चढ़ के फेर बख्शियां दी संगत कीतियां, गुरमत दी विचार नू हृदय धारण कीतियां ते गुरमत नू जीवियां, फेर सब तो उत्तम अवस्था प्राप्त होएगी, वह है ब्रह्म ज्ञान। सो जे ककार धारण कीते ने, मुबारक है भाई, इस मार्ग ते तुरे हां, पर इस नू मंजिल ना समझ लेना। एक जेडे पांच ककार ने एक गुण किते साडे जीवन विच भी वर्तन ता ए खेड वरते, नहीं तो सतगुरु फरमाउंदे ने भावे बाहरों उज्जल नजर आउंदे आ पर अंदर दी मैल नहीं कट्टी जाएगी।
सज्जन से नाल मैं चलदिया नाल चलाना,
ओ सज्जन धन ने सच्चे ने जेड़े जीवन विच सदा नाल निभदे ने,
जिथे लेखा मंगीए तिथे खड़े दिसन।
केवल इस जहान दे विच नहीं सगो अगले जहान दे विच जदों लेखा होना है ना, तावी उना बख्शियां होयां दी कीती हुई संगत दिया मुबारक कड़ियां भी नाल होके निभदियां ने।
रहाओ
सो ए पावन शब्द दा सेंट्रल आइडिया रहाओ दी पंक्ति जिस दी विचार आप जी सरवण कर रहे सो।
कोठे मंडप माड़िया पासो चितविया,
सतगुरु सच्चे पातशाह इस पावन शब्द दे दूजे पदे विच बचन करके निहाल कर रहे ने, भावे कोठिया ते जिन्ना मर्जी लेप कर लै, भावे भवन दे उत्ते अपने मकान दे उत्ते घर दे उत्ते इमारत दे उत्ते चारों पासे सोने सोने रंगा दे नाल इनू रंग के सुंदर बना लिये।
ठठिया काम ना आवनी विचो सखनिया,
पर जदों तक सखनिया ने इना भवना दे विच कोई निवास नहीं करदा ते फेर इस इमारत दा बहुत छेती तय जाना तय है, क्योंकि जेड़िया इमारतां सखनिया हुंदिया ने उन्हां दी उम्र बहुती दराज नहीं होया करदी। सो साध संगत जी आ जरा शरीर है ना, ए भी एक इमारत है, एक भवन है, सतगुरां ने इस नू सवारन दे लई भी एक बेनती करा। साध संगत अपना जरा सब तो उपर चोटी है ना साडा जरा सीस है, सतगुरां ने बख्शिश कीता है जरा दिमाग है, अपने जीवन विच तीन प्रकार दिया फैक्ट्रियां ला लेना, जीवन विच बड़िया काम आउणगी। सब तो पहला असा अपने दिमाग दे विच लाउनी है आइस फैक्टरी, इनू हमेशा ठंडा रखना है। झगड़ा भावे परिवारक होवे, भावे समाजक होवे, राजनीतिक होवे ते भावे धार्मिक होवे, आरंभता कित्थों हुंदी है? अजकल आम तौर ते एक गल सुनदे हां कि जी दिमाग बड़ी जल्दी गर्म हो जांदा है, सो इस दिमाग नू ठंडा रखने लई इहदे विच इक आइस फैक्टरी लानी पेगी। वो आइस फैक्टरी गुरशब्द दी है। हुण कोई आखे जी मैं तो बड़ा गरीब हाँ, मैं भला फैक्टरी किवें लानी है? यह फैक्टरी कुदरत ने सानू बख्शी है, कदे ला के वेखना। ते दूजी फैक्टरी अपनी रसना ते लाउणी है, वह है शूगर फैक्टरी, हमेशा मिठास, दिमाग ठंडा रखना, रसना, क्योंकि मेरे गुरु का भी सुभा है ना, पंजवें पातशाह फरमाउंदे ने मिठ बोलड़ा जी, हर सज्जन स्वामी मोरा हौं संभल थकी जी, वो कदे ना बोले कौड़ा, कौड़ा बोलना जाना है पूरन भगवान है, औगण कोरा चितारे, पतित पावन हर बिरद सदाए, एक तिल नहीं भन्ने काले, घट घट वासी सर्व निवासी, नेरा ही तै नेरा, नानक दास सदा शरणागत हर अमृत सज्जन मेरा। मेरे सतगुरु का सुभा है मिठा बोलना। भाई साहब भाई गुरदास जी ने गुरसिख के सुभा के बारे यह ज्ञान बख्शिया, मिठा बोलन, निव चलन, हथों दे के भला मनाए। सो अपने दिमाग दे विच आइस फैक्टरी लाउनी हर एक मनुख ने, ते अपनी रसना ते शूगर फैक्टरी मिठा बोलना, ते हिरदे दे विच प्रेम दी फैक्टरी लाउनी है, प्रेम जी दे लई प्रेम, हर एक इंसान दे लई प्रेम, सिख दा सिख दे प्रति प्रेम, प्रेम तो बिना तो खेड अधूरी। ते सच कह दे हां, ये तीन फैक्टरियां तुसी गुरु दी कृपा नाल लाण दी ਤੁਸੀਂ ਕੋਸ਼ਿਸ਼ ਕਰਨੀ ਹੈ ਚੌਥੀ ਫੈਕਟਰੀ ਗੁਰੂ ਨੇ ਤੁਹਾਨੂੰ ਆਪ ਬਖਸ਼ ਦੇਣੀ ਹੈ, ਉਹ ਗਿਫਟ ਤੁਹਾਨੂੰ ਦੇ ਦੇਣੀ ਹੈ। ਉਹ ਕਿਹੜੀ ਹੈ? ਸੈਟਿਸਫੈਕਟਰੀ। ਜੀਵਨ ਵਿੱਚ ਇੱਕ ਸੈਟਿਸਫੈਕਸ਼ਨ ਲੈਵਲ ਹਾਈ ਹੋਏਗਾ ਕਿ ਸੈਟਿਸਫੈਕਸ਼ਨ ਐਸਾ, ਕਿਉਂਕਿ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਤੁਰਦਿਆਂ, ਗੁਰੂ ਦੇ ਬਚਨ ਨੂੰ ਕਮਾਉਂਦਿਆਂ ਜਦੋਂ ਇੱਕ ਇੱਕ ਕਦਮ ਪੁੱਟਾਂਗੇ ਨਾ, ਫਿਰ ਸੈਟਿਸਫੈਕਸ਼ਨ ਹੋਏਗਾ। ਕਿਹੜਾ? ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਸੋ ਉਸ ਕਿਰਪਾ ਦੇ ਪਾਤਰ ਬਣਨਾ ਜੀ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ।
ਸਤਿਗੁਰੂ ਸੱਚੇ ਪਾਤਸ਼ਾਹ ਬਗਲੇ ਦੀ ਉਦਾਹਰਣ ਦੇ ਰਹੇ ਨੇ। ਹੁਣ ਕੁਦਰਤੀ ਤੌਰ ਤੇ ਜੇ ਵੇਖੀਏ ਤੇ ਬਗਲਾ ਵੀ ਚਿੱਟਾ ਤੇ ਹੰਸ ਵੀ ਚਿੱਟਾ, ਪਰ ਦੋਵਾਂ ਦੇ ਜੀਵਨ ਵਿੱਚ ਬੜਾ ਵੱਡਾ ਫਰਕ ਹੈ। ਇੱਥੇ ਸਤਿਗੁਰੂ ਜੀ ਬਚਨ ਕਰ ਰਹੇ ਨੇ ਕਿ ਬਗਲੇ ਦੇ ਪੰਖ ਵੀ ਚਿੱਟੇ ਨੇ, ਬੱਗਾ ਬੱਗੇ ਕੱਪੜੇ, ਉਸ ਦਾ ਜਿਹੜਾ ਪਹਿਰਾਵਾ ਹੈ, ਉਸ ਨੂੰ ਜੋ ਕੁਦਰਤ ਨੇ ਜੋ ਪੰਖ ਬਖਸ਼ੇ ਨੇ, ਉਹ ਚਿੱਟੇ ਦੁੱਧ ਨੇ, ਤੇ ਰਹਿੰਦਾ ਵੀ ਤੀਰਥਾਂ ਤੇ ਹੈ, ਤੀਰਥ ਮੰਜ ਵਸਨ, ਪਰ ਸੁਭਾਅ ਉਹਦਾ ਹੰਸ ਵਰਗਾ ਨਹੀਂ ਬਣ ਸਕਿਆ। ਹੰਸ ਦਾ ਸੁਭਾਅ ਕੀ ਹੈ? ਜਿਉਂ ਜਲ ਦੁੱਧ ਪਿੰਨ ਪਿੰਨ ਕੱਢ ਹੈ ਚੁਣ ਹੰਸਲਾ। ਹੰਸ ਦੇ ਸਾਹਮਣੇ ਤੁਸੀਂ ਜੇ ਦੁੱਧ ਰੱਖਿਆ ਨਾ, ਤੇ ਕੁਦਰਤੀ ਤੌਰ ਤੇ ਪਰਮੇਸ਼ਵਰ ਨੇ ਉਸਨੂੰ ਇੱਕ ਸਿਫਤ ਬਖਸ਼ੀ ਹੈ ਕਿ ਉਹ ਦੁੱਧ ਦੇ ਵਿੱਚੋਂ ਨੀਰ ਨੂੰ ਵੱਖਰੇ ਕਰ ਲਏਗਾ ਤੇ ਦੁੱਧ ਨੂੰ ਛਕ ਲਏਗਾ। ਕੁਦਰਤੀ ਤੌਰ ਤੇ ਉਹਨੂੰ ਇਹ ਗੁਣ ਬਖਸ਼ਿਆ। ਪਰ ਬਗਲੇ ਦਾ ਕੀ ਸੁਭਾਅ ਹੈ? ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ। ਵੇਖਣ ਵਿੱਚ ਚਿੱਟਾ ਦੁੱਧ ਹੈ, ਸਰੂਪ ਬੜਾ ਸੁੰਦਰ ਹੈ, ਪਰ ਅੰਦਰੋਂ ਜੋ ਉਹਦਾ ਸੁਭਾਅ ਹੈ ਉਹ ਸਤਿਗੁਰੂ ਫਰਮਾ ਰਹੇ ਨੇ।
ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ।
ਹੁਣ ਬੱਗਾ ਛੱਪੜ ਦੇ ਕੰਡੇ ਬੈਠਾ, ਅੱਖਾਂ ਵੀ ਬੰਦ ਕੀਤੀਆਂ ਨੇ, ਇੱਕ ਲੱਤ ਤੇ ਖਲੋਤਾ ਜਿਵੇਂ ਭਗਤੀ ਕਰ ਰਿਹਾ। ਇਸੇ ਲਈ ਪਖੰਡੀਆਂ ਨੂੰ ਆਮ ਤੌਰ ਤੇ ਲਫ਼ਜ਼ ਵਰਤ ਲੈਂਦੇ ਹਾਂ ਬਗਲਾ ਭਗਤ। ਭਗਤੀ ਦਾ ਰੂਪ ਬਣਿਆ, ਸਰੂਪ ਵੀ ਚਿੱਟਾ ਦੁੱਧ ਹੈ, ਪਰ ਡੱਡੀਆਂ ਮੱਛੀਆਂ ਦੀ ਉਡੀਕ ਦੇ ਵਿੱਚ ਹਰ ਸਮੇਂ ਤਤਪਰ ਹੈ। ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ। ਜਿਹੜੇ ਜੀ ਦਾ ਗਲ ਘੋਟ ਰਹੇ ਨੇ, ਜਿਹੜੇ ਧੋਖਾ ਕਰ ਰਹੇ ਨੇ, ਠੱਗੀਆਂ ਕਰ ਰਹੇ ਨੇ, ਉਹ ਭਾਵੇਂ ਵੇਖਣ ਵਿੱਚ ਬਾਹਰੋਂ ਬਸਤਰ ਸਫੇਦ ਨੇ, ਉਹਨਾਂ ਦਾ ਆਵਰਣ ਚਿੱਟਾ, ਪਰ ਸਤਿਗੁਰੂ ਫਰਮਾਉਂਦੇ ਨੇ ਅੰਦਰੋਂ ਭਲਾ ਚਿੱਟੇ ਕਿਵੇਂ ਹੋ ਸਕਦੇ ਨੇ?
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ।
ਸਿਮਲ ਰੁੱਖ ਦਾ ਜ਼ਿਕਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਵੇਂ ਇਸ ਪਾਵਨ ਸ਼ਬਦ ਵਿੱਚ ਕੀਤਾ ਨਾ, ਸਤਿਗੁਰੂ ਇੱਕ ਜਗ੍ਹਾ ਤੇ ਹੋਰ ਫਰਮਾਉਂਦੇ ਨੇ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ, ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ। ਸਿਮਲ ਦਾ ਰੁੱਖ ਵੇਖਣ ਵਿੱਚ ਬੜਾ ਸੁੰਦਰ ਹੈ, ਉੱਚਾ ਵੀ ਬੜਾ, ਪਰ ਸਤਿਗੁਰੂ ਕਹਿੰਦੇ ਨੇ ਨਾ ਫੁੱਲਾਂ ਦੇ ਵਿੱਚ ਖੁਸ਼ਬੋ ਹੈ ਤੇ ਨਾ ਫਲਾਂ ਵਿੱਚ ਸਵਾਦ ਹੈ। ਫਲ ਬੱਗ ਬੱਕੇ। ਹੁਣ ਬਾਬਾ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ? ਜੇ ਕੋਈ ਰਾਹਗੀਰ ਤੁਰਿਆ ਆਉਂਦਾ, ਜੇ ਕੁਝ ਸਮਾਂ ਕਿਸੇ ਬਿਰਛ ਦੇ ਹੇਠਾਂ ਛਾਂ ਦਾ ਆਨੰਦ ਮਾਣਨਾ ਚਾਹੇ, ਤੇ ਸਿਮਲ ਦੇ ਰੁੱਖ ਕੋਲ ਛਾਂ ਵੀ ਨਹੀਂ, ਕਿਸੇ ਰਾਹਗੀਰ ਦੇ ਸੁੱਖ ਦਾ ਕਾਰਨ ਵੀ ਨਹੀਂ ਬਣ ਸਕਦਾ। ਤੇ ਸੱਚੇ ਪਾਤਸ਼ਾਹ ਇੱਥੇ ਬਚਨ ਕਰ ਰਹੇ ਨੇ, ਸਿਮਲ ਰੁੱਖ ਸਰੀਰ ਮੈਜਨ ਦੇਖ ਭੁਲਨ। ਮੈਜਨ ਲਫ਼ਜ਼ ਆਉਂਦਾ ਜੀ ਤੋਤੇ ਲਈ। ਤੋਤੇ ਲਈ ਹੋਰ ਬੜੇ ਲਫ਼ਜ਼ ਨੇ, ਜਿਵੇਂ ਸੂਵਟਾ ਲਫ਼ਜ਼ ਵੀ ਗੁਰਬਾਣੀ ਚ ਆਉਂਦਾ। ਹੁਣ ਤੋਤੇ ਨੇ ਸਿਮਲ ਦੇ ਫਲ ਦਾ ਭੁਲੇਖਾ ਖਾਧਾ, ਪਰ ਜਦੋਂ ਉਹਦੇ ਜਾ ਕੇ ਟਾਹਣੀ ਤੇ ਬੈਠਿਆ, ਜਦੋਂ ਛੱਕਣ ਲੱਗਾ ਤੇ ਬੇਸਵਾਦਾ, ਖਾਣ ਜੋਗਾ ਨਹੀਂ। ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ। ਸੋ ਸਤਿਗੁਰੂ ਇਹ ਸਮਝਾਉਣਾ ਚਾਹੁੰਦੇ ਨੇ ਕਿ ਮਨੁੱਖ ਦਾ ਜੀਵਨ ਵੀ ਜੇ ਸਿਮਰਨ ਵਰਗਾ ਬਣ ਗਿਆ, ਜੇ ਉਹ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦਾ, ਜੇ ਕੋਈ ਭਲਾ ਮਨੁੱਖ ਜਾਣ ਕੇ ਨੇੜੇ ਆਉਣ ਦਾ ਯਤਨ ਵੀ ਕਰੇ ਤੇ ਉਹਦਾ ਸੁਭਾਅ ਹੈ ਘੁੱਟ ਘੁੱਟ ਜੀਆਂ ਖਾਏ। ਸੋ ਭਲਾ ਐਸਾ ਮਨੁੱਖ ਜਿਹੜਾ ਹੈ ਉਹ ਕਿਸੇ ਦਾ ਕੀ ਭਲਾ ਕਰ ਸਕਦਾ, ਜਿਹੜਾ ਆਪਣਾ ਭਲਾ ਕਰਨ ਜੋਗਾ ਨਹੀਂ, ਜੋ ਜੇ ਗੁਰਮਤਿ ਦੇ ਆਸ਼ੇ ਅਨੁਸਾਰ ਜੀਵਨ ਨੂੰ ਨਹੀਂ ਜੀ ਸਕਿਆ। ਸੋ ਸਤਿਗੁਰੂ ਜੀ ਇੱਥੇ ਤੋਤੇ ਦੀ ਉਦਾਹਰਣ ਦੇ ਕੇ ਅੱਗੇ ਫਰਮਾਉਂਦੇ ਨੇ,
ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ।
ਕਿਉਂਕਿ ਉਹਦੇ ਕੋਲ ਫਲ ਹੈ ਪਰ ਵਿਖਾਵੇ ਮਾਤਰ, ਕਿਸੇ ਦੇ ਕੰਮ ਜੋਗਾ ਨਹੀਂ, ਕਿਸੇ ਦੇ ਛੱਕਣ ਜੋਗਾ ਨਹੀਂ। ਸੋ ਸਤਿਗੁਰੂ ਜੀ ਫਰਮਾਉਂਦੇ ਨੇ ਗੁਰੂ ਤੋਂ ਬੇਮੁਖ ਹੋਇਆ ਐਸੇ ਜੀਵਨ ਜੋ ਆਪਣਾ ਭਲਾ ਨਹੀਂ ਕਰ ਸਕੇ, ਆਪਣੇ ਆਪ ਨੂੰ ਵੀ ਧੋਖਾ ਦੇ ਰਹੇ ਨੇ, ਸੰਸਾਰ ਨੂੰ ਵੀ ਧੋਖਾ ਦੇ ਰਹੇ ਨੇ। ਭਲਾ ਗੁਰੂ ਨੂੰ ਤੇ ਧੋਖਾ ਕੋਈ ਨਹੀਂ ਦੇ ਸਕਦਾ, ਗੁਰੂ ਤ੍ਰੈਕਾਲ ਦਰਸੀ ਹੈ, ਪਰ ਐਸਾ ਮਨੁੱਖ ਕਿਸੇ ਜੋਗਾ ਨਹੀਂ।
ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ।
ਅੰਦੁਲੈ ਭਾਰ ਉਠਾਇਆ, ਗਿਆਨ ਤੋਂ ਹੀਣਾ ਮਨੁੱਖ, ਇੱਥੇ ਸਤਿਗੁਰੂ ਜਿਹੜੇ ਅੰਨੇ ਦੀ ਗੱਲ ਕਰ ਰਹੇ ਨੇ, ਜੋ ਗਿਆਨ ਤੋਂ ਹੀਣਾ ਹੈ, ਜਿਸਨੇ ਪਾਪ ਦੀ ਪੰਡ ਸੀਸ ਤੇ ਚੁੱਕੀ। ਹੁਣ ਵੇਖਣ ਦੇ ਵਿੱਚ ਦੂਰੋਂ ਭਾਵੇਂ ਭਲਾ ਲੱਗਦਾ ਹੋਵੇਗਾ, ਇੱਥੇ ਇੱਕ ਉਦਾਹਰਣ ਦੇ ਕੇ ਅੱਗੇ ਲੰਘਾ ਸਾਧ ਸੰਗਤ ਜੀ। ਜਦੋਂ ਵੀ ਗੁਰਬਾਣੀ ਦੇ ਵਿੱਚ ਆਪਣੇ ਮਾਲਕ ਦੇ ਪ੍ਰਤੀ ਚੰਗੀ ਭਾਵਨਾ ਦਾ ਜ਼ਿਕਰ ਆਇਆ ਨਾ, ਇਮਾਨਦਾਰੀ ਦਾ ਜ਼ਿਕਰ ਆਇਆ, ਤੇ ਸਤਿਗੁਰੂ ਨੇ ਕੁੱਤੇ ਦੀ ਉਦਾਹਰਣ ਦਿੱਤੀ। ਨੌਵੇਂ ਪਾਤਸ਼ਾਹ ਦਾ ਪਾਵਨ ਬਚਨ, ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਧਾਰ ਭਜੋ ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਕੁੱਤਾ ਆਪਣੇ ਸਵਾਮੀ ਦਾ ਦਰ ਨਹੀਂ ਛੱਡਦਾ, ਇਸ ਤਰ੍ਹਾਂ ਇੱਕ ਦਾ ਬਣ ਜਾ। ਜੇ ਮਾਲਕ ਝਿੜਕਦਾ ਵੀ ਹੈ ਨਾ, ਤਾਂ ਵੀ ਕੁੱਤਾ ਬੂਹੇ ਤੇ ਬੈਠਾ, ਡਰ ਨਹੀਂ ਛੱਡਦਾ, ਮਾਲਕ ਦੇ ਪ੍ਰਤੀ ਇਮਾਨਦਾਰ। ਪਰ ਮੁਆਫ ਕਰਨਾ, ਜੇ ਦੂਜਾ ਪੱਖ ਵੇਖਾਂ ਤੇ ਸੰਸਾਰ ਦੇ ਵਿੱਚ ਵਿਚਰਦਿਆਂ ਤੁਸੀਂ ਕਦੇ ਵੀ ਹਾਈਵੇ ਤੇ ਵੇਖੋ, ਜੀ ਟੀ ਰੋਡ ਤੇ ਵੇਖੋ, ਸਭ ਤੋਂ ਜ਼ਿਆਦਾ ਐਕਸੀਡੈਂਟ ਦੇ ਵਿੱਚ ਕੁੱਤੇ ਦੀ ਮੌਤ ਹੁੰਦੀ ਹੈ। ਤੁਸੀਂ ਨੋਟ ਕਰਨਾ, ਜਦੋਂ ਵੀ ਕਿਤੇ ਲੌਂਗ ਡਰਾਈਵ ਤੇ ਜਾ ਰਹੇ ਹਾਂ, ਆਮ ਤੌਰ ਤੇ ਕੁੱਤਾ ਸੜਕ ਤੇ ਬਹੁਤਾਦ ਮੋਇਆ ਹੋਇਆ ਮਿਲਦਾ, ਕਿਸੇ ਗੱਡੀ ਦਾ ਟਾਇਰ ਥੱਲੇ ਆ ਗਿਆ। ਹੁਣ ਇਹ ਗੱਲ ਨੂੰ ਸਮਝਣਾ ਪਏਗਾ, ਇੱਕ ਪਾਸੇ ਸਤਿਗੁਰੂ ਜੀ ਮਾਲਕ ਦੇ ਪ੍ਰਤੀ ਵਫਾਦਾਰੀ ਦੀ ਗੱਲ ਕਰਦੇ ਨੇ ਤੇ ਐਗਜ਼ਾਮਪਲ ਕੁੱਤੇ ਦੀ ਦੇ ਰਹੇ ਨੇ ਸਵਾਨ ਦੀ, ਤੇ ਦੂਜੇ ਪਾਸੇ ਸਭ ਤੋਂ ਜ਼ਿਆਦਾ ਹਾਈਵੇ ਦੇ ਉੱਤੇ ਮੌਤ ਵੀ ਕੁੱਤੇ ਦੀ ਹੋ ਰਹੀ ਹੈ। ਹੁਣ ਇਹ ਕੈਸੀ ਕੰਟਰੋਵਰਸੀ ਹੈ। ਤੁਸੀਂ ਆਮ ਤੌਰ ਤੇ ਕੋਈ ਹੋਰ ਪਸ਼ੂ ਐਕਸੀਡੈਂਟ ਦੇ ਵਿੱਚ ਹਾਈਵੇ ਤੇ ਮੋਇਆ ਨਹੀਂ ਵੇਖੋਗੇ, ਬਹੁਤਾਤ ਕੁੱਤਾ ਹੀ ਗੱਡੀ ਥੱਲੇ ਆ ਕੇ ਮਰਦਾ। ਜਿਹੜੇ ਕੂਕਰ ਜਿਨ੍ਹਾਂ ਨੇ ਆਪਣੇ ਮਾਲਕ ਦਾ ਪਟਾ ਗੱਲ ਵਿੱਚ ਪਾਇਆ ਨਾ, ਜਿਹੜੇ ਕਦੇ ਮਾਲਕ ਦਾ ਦਰ ਨਹੀਂ ਛੱਡਦੇ, ਮਾਲਕ ਜੇ ਝਿਣਕਦਾ ਵੀ ਹੈ ਨਾ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ, ਜੇ ਮਾਲਕ ਝਿੜਕਦਾ ਵੀ ਹੈ ਤਾਂ ਵੀ ਦਰ ਨਾ ਛੱਡੇ, ਇਹ ਹੈ ਮਾਲਕ ਦੇ ਪ੍ਰਤੀ ਵਫਾਦਾਰੀ ਕੁੱਤੇ ਦੀ। ਪਰ ਜਦੋਂ ਮਾਲਕ ਤੋਂ ਬੇਮੁੱਖ ਹੋ ਕੇ ਕੁੱਤਾ ਹੋਰ ਰਾਵਾਂ ਤੇ ਤੁਰ ਪੈਂਦਾ, ਭਾਵੇਂ ਗੱਲ ਵਿੱਚ ਪਟਾ ਵੀ ਪਾਇਆ ਹੋਵੇ, ਜਦੋਂ ਆਪਣੇ ਮਾਲਕ ਦਾ ਦਰ ਛੱਡ ਕੇ ਜਦੋਂ ਖੱਬੇ ਸੱਜੇ ਵੱਲ ਭਜੇ, ਜੇ ਕੋ ਗੁਰ ਤੇ ਬੇਮੁੱਖ ਹੋਵੇ, ਵਿਣ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ, ਕੋਈ ਪੁੱਛੋ ਬਿਬੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਵਿਣ ਸਤਿਗੁਰ ਮੁਕਤ ਨਾ ਪਾਏ। ਮੁਕਤੀ ਦਾ ਮਾਰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦਰਸਾ ਰਹੇ ਨੇ ਨਾ, ਤੇ ਜਦੋਂ ਮਾਲਕ ਦਾ ਦਰ ਛੱਡ ਕੇ ਖੱਬੇ ਸੱਜੇ ਭਜਦੇ ਆ, ਫੇਰ ਮੌਤ ਨਿਸ਼ਚਿਤ ਹੈ। ਇੱਥੇ ਕੇਵਲ ਸਰੀਰਕ ਮੌਤ ਦੀ ਗੱਲ ਨਹੀਂ, ਆਤਮਕ ਮੌਤ ਵੀ ਨਿਸ਼ਚਿਤ ਹੈ ਜੇ ਗੁਰੂ ਤੋਂ ਬੇਮੁੱਖ ਹੋ ਜਾਵਾਂਗੇ।
अखी लोड़ी नालहा हाउ चढ़ लंगा केत।
सतगुरु सच्चे पातशाह ऐसे मनुख की दशा नु बयान कर रहे ने जिसने सीस ते पापां दी पंड चुकी है ते पहाड़ी रस्ते ते ज्ञान तो हीणा अन्ना मनुख जिन्नू हुण राह नहीं नजर आउंदा ते इन्हां नेत्रां दे विच्चों उन्नू हुण अगला राह नहीं दिसदा ओ पटक गया है। सो सतगुरु जी ऐसे मनुख नू समझाना चाहुंदे ने कि मालक दी शरण विच आउणा करिए, जिस दी शरण आया भ्रम कट्टी दा है, जिस दी शरण विच आया दुरमत दा नास हुंदा है ते सदा गुरमत दा प्रकाश हुंदा है।
चाकरिया चंग्याईया अवर सियाणप केत।
संसार दी चाकरी कीतिया किसे नू वड्डा कहां कोई लाभ नहीं, वड्डा किनू कहना है पुछो गुरु ग्रंथ साहब तो। ते सच्चे पातशाह फरमाउंदे ने सतगुर वड्डा कर सलाहीए जिस विच वड्डियां वड्याईयां सह मेले ता नदरी आईया जां तिस पाणा ता मन वसाईया। उस नू वड्डा कहिए, बंदे नू वड्डा कहां वड्डा नहीं हुंदा, गुरु नू वड्डा कहां। देखो कैसे ने मेरे गुरु ग्रंथ साहब सच्चे पातशाह जी के इन्हां नू धन कहिए जिन्हां ने गुरु नू धन कहा सारे जगत विच उन्हां दी जय जयकार हुंदी है। जिन्हां ने गुरु दे बारे चंगा लिखिया उन्हां नू लोगां ने विद्वान आख्या, जिन्हां ने गुरु नू भला कहा संसार ने उन्हां कहण वालियां नू वक्तियां नू भी भला बना दिता। यह है गुरु की वड्याई। सो जड़ियां चतुराइयां ने सियाणपां ने मैनू पंजवें पातशाह का बचन चेते आ गया। महाराज फरमाउंदे ने चतुराई सियाणपां कितै काम ना आई है, तुठा साहिब जो देवै सोई सुख पाईऐ, जे लख करम कमाईऐ किछ पवै ना बंधा, जन नानक कीता नाम धर होर छोड़िया धंधा। सो सतगुर सच्चे पातशाह इसे पावन शब्द दे छेवें पदे विच फरमाउणा करदे ने,
नानक नाम संभाल तू बद्दा छुट्टै जित।
सतगुरु श्री गुरु नानक देव सच्चे पातशाह जी फरमाउणा करदे ने कि परमेश्वर दे नाम नू जीवन विच कमाउणा कर तां जे अपने जीवन विच जेड़े माया दे गुबार ने, जेड़े माया दे अंधकार विच खच्चत होए हैं ते उदे विचों बच जाएगा ते सुरखरू हो जाएगा।
वाहिगुरु साहिब जी को बुद्ध चवावे सो कित ठाए।
सतगुरु सच्चे पातशाह जी दी पावन बाणी रामकली राग दे विच सिद्ध गोष्ठ जो सिद्धां दे नाल सतगुरां दी चर्चा हुई ते उस पावन बाणी दी लड़ीवार विचार दे कुछ बचन जो सतगुरु कृपा करके सेवा लैण। सात संगत जी ए पावन बाणी सिद्ध गोष्ठ ए रामकली राग दे विच सतगुरां ने उच्चारण कीती है ते इस दे जो 55वां पदा है जेड़ा जिदी अज विचार सतगुरु सेवा लै रहे ने, ए जेड़ा है एक सवाल है जो सवाल सिद्धा ने सतगुरु श्री गुरु नानक जी दे अग्गे कीता ते उन्हां ने ए बचन कीता। सतगुरु सच्चे पातशाह को बुद्ध चवावै सो कित ठाए, ओ केड़ी थां है सतगुरु जी कृपा करके दसना करो, ओ केड़ी जगह है जिथे गया जिथे बैठिया मनुख दी कबुद्धी दा नास हुंदा है।
क्यों तत ना बुझै चोटा खाए।
आखर मनुख तत नू क्यों नहीं पछाणदा, इसे लई ओ इस संसार दे विच चोटा खा रहा है, 84 दे गेड़ विच खचत होया है, ओ इस सच नू क्यों नहीं पछाणदा।
जमदर बादे कोई ना राखे।
जदों जमा दे दर ते बन्निया जांदा है, जदों इहदा लेखा हुंदा है फेर किसे ने इदा साथ नहीं देना।
बिन शब्द ना ही पत साखै।
गुर शब्द दी विचार तो बिना इस दी पला पत किने रखनी है।
ਕਿਉਂ ਕਰ ਬੁਝੈ ਪਾਵੈ ਪਾਰ।
ਭਲਾ ਇਹ ਸੱਚ ਨੂੰ ਕਿਵੇਂ ਬੁਝੇ, ਕਿਵੇਂ ਪਛਾਣੇ ਤੇ ਕਿਵੇਂ ਇਹਦਾ ਪਾਰ ਉਤਾਰਾ ਹੋਵੇ।
ਨਾਨਕ ਮਨਮੁਖ ਨਾ ਬੁਝੈ ਗਵਾਰ।
ਹੇ ਨਾਨਕ, ਮਨਮੁਖ ਇਸ ਸੱਚਾਈ ਨੂੰ ਨਹੀਂ ਪਛਾਣਦਾ, ਉਹ ਗਵਾਰ ਹੈ ਕਿਉਂਕਿ ਉਸ ਨੇ ਸੱਚ ਨੂੰ ਪਛਾਣਿਆ ਨਹੀਂ। ਇੱਕ ਬੇਨਤੀ ਕਰਾਂ, ਕਈ ਵੇਰਾ ਜਦੋਂ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਹਾਂ ਤੇ ਇੱਕ ਸਵਾਲ ਮਨ ਵਿੱਚ ਆਉਂਦਾ ਹੈ। ਅੱਜ ਤੋਂ ਲਗਭਗ 4 ਕੁ ਮਹੀਨੇ ਪਹਿਲੇ ਦਾਸ ਨੂੰ ਇੱਕ ਕਿਸੇ ਪਿਆਰ ਵਾਲੇ ਵੀਰ ਦਾ ਫੋਨ ਆਇਆ। ਇਹ ਗੱਲ ਤਾਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿਉਂਕਿ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਹੈ। ਤੇ ਮੈਨੂੰ ਉਹ ਵੀਰ ਕਹਿੰਦਾ, ਭਾਈ ਸਾਹਿਬ ਜੀ, ਅਰਦਾਸ ਦੇ ਵਿੱਚ ਕੀ ਬੋਲਣਾ ਚਾਹੀਦਾ। ਮੈਂ ਕਿਹਾ ਸਮਝਿਆ ਨਹੀਂ। ਕਹਿੰਦੇ ਕਿ ਅਰਦਾਸ ਕਰਦੇ ਹਾਂ ਬੋਲੋ ਜੀ ਵਾਹਿਗੁਰੂ ਕਹੀਏ ਜਾਂ ਬੋਲਣਾ ਜੀ ਵਾਹਿਗੁਰੂ ਕਹੀਏ। ਮੈਂ ਕਿਹਾ ਮਿੱਤਰਾ, ਕਹਿਣਾ ਤੇ ਵਾਹਿਗੁਰੂ ਹੈ, ਬੋਲੋ ਜੀ ਵਾਹਿਗੁਰੂ ਕਹਿ ਲਓ ਜਾਂ ਬੋਲਣਾ ਜੀ ਵਾਹਿਗੁਰੂ। ਨਹੀਂ ਜੀ, ਸਿਧਾਂਤ ਦੇ ਨਾਲ ਦੱਸੋ। ਮੈਂ ਫਿਰ ਬੇਨਤੀ ਕੀਤੀ ਤੇ ਸਿਧਾਂਤ ਜਾਣਨਾ ਨਾ ਕਿ ਕੀ ਕਹਿਣਾ ਚਾਹੀਦਾ ਅਰਦਾਸ ਦੇ ਵਿੱਚ। ਸਵੇਰੇ 3 ਵਜੇ ਉੱਠ, ਇਸ਼ਨਾਨ ਕਰ, ਕੁਝ ਸਮੇਂ ਦਾ ਚੌਂਕੜਾ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ, 5 ਬਾਣੀਆਂ ਦਾ ਨਿਤਨੇਮ ਕਰ। ਮੈਂ ਕਿਹਾ ਤਾਂ ਤੱਕ 5 ਵੱਜ ਜਾਣਗੇ। ਤੇ ਮੈਂ ਕਿਹਾ ਫੇਰ ਲਾ PTC ਪੰਜਾਬੀ, ਸਾਡਾ ਧਰਮ ਦਾ ਕੇਂਦਰ ਹਰਿਮੰਦਰ ਸਾਹਿਬ, ਤੇ ਮੈਂ ਕਿਹਾ ਫੇਰ ਉੱਥੇ ਸੁਣੀ ਗੁਰੂ ਕੇ ਅਰਦਾਸੀਏ ਕੀ ਪੜ੍ਹਦੇ ਨੇ। ਜਦੋਂ ਗੁਰੂ ਕੇ ਅਰਦਾਸੀਏ ਪੜ੍ਹਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਬੋਲੋ ਜੀ। ਕਹਿ ਲੱਗਾ ਜੀ ਸਮਝ ਗਿਆ। ਮੈਂ ਕਿਹਾ ਮਿੱਤਰਾ, ਜੇ ਤੂੰ ਨਹੀਂ ਸਮਝਿਆ, ਪਤਾ ਨਹੀਂ ਮੇਰੇ ਤੋਂ ਪਹਿਲੇ ਕਿੰਨੇ ਕੁ ਪ੍ਰਚਾਰਕਾਂ ਤੋਂ ਪਹਿਲੇ ਵੀ ਤੂੰ ਇਹ ਸਵਾਲ ਪੁੱਛਿਆ ਹੋਣਾ ਤੇ ਅੱਗੇ ਵੀ ਪੁੱਛੇਗਾ। ਆ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਈਏ ਕਿ ਅਰਦਾਸ ਵਿੱਚ ਕੀ ਪੜ੍ਹਨਾ ਚਾਹੀਦਾ। ਉਹ ਹੈਰਾਨ ਹੋ ਗਿਆ, ਫੋਨ ਤੇ ਗੱਲ ਹੋ ਰਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਕਿ ਅਰਦਾਸ ਸਮੇਂ ਕੀ ਪੜ੍ਹਨਾ ਚਾਹੀਦਾ। ਮੈਂ ਕਿਹਾ ਮਿੱਤਰਾ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਂਗੇ ਨਾ, ਸੰਸਾਰ ਦਾ ਕੋਈ ਐਸਾ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਨੇ ਨਾ ਦਿੱਤਾ ਹੋਵੇ। ਮੈਂ ਕਿਹਾ ਇਹ ਹੁਣ ਸਹਿਜ ਪਾਠ ਕਰਨ ਤੋਂ ਪਹਿਲਾਂ, ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੱਸੋ ਨਾ ਕੀ ਬੋਲਣਾ ਚਾਹੀਦਾ। ਮੈਂ ਕਿਹਾ ਬੋਲੋ ਲਫ਼ਜ਼ ਨੂੰ ਸੰਧੀ ਵਿਛੇਦ ਕਰ ਲਈ, ਬੋ ਲੋ, ਬੀਜ ਲੋ, ਬੀਜ ਬੀਜ ਲੋ, ਕਿਹੜਾ? ਵਾਹਿਗੁਰੂ। ਬਾਬਾ ਜੀ ਕਹਿੰਦੇ ਬੋ ਲੋ, ਬੀਜ ਬੀਜ ਲੋ, ਕਿਹੜਾ? ਵਾਹਿਗੁਰੂ ਗੁਰਮੰਤਰ ਦਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੱਥੇ ਲਿਖਿਆ ਜੀ ਬੀਜ ਬੀਜਣ ਵਾਸਤੇ? ਬਾਬਾ ਜੀ ਫਰਮਾਉਂਦੇ ਨੇ, ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਬੋਲੋ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀਂ ਮਤ ਭਰਮ ਭੂਲੋ ਭੂਲੋ। ਸਤਿਗੁਰੂ ਫਰਮਾਉਂਦੇ ਨੇ ਹੁਣ ਕਿਤੇ ਹੋਰ ਝਾਕ ਦੀ ਲੋੜ ਨਹੀਂ, ਕੇਵਲ ਤੇ ਕੇਵਲ ਨਾਮ। ਬਾਰ ਬਾਰ ਬਾਬਾ ਜੀ ਫਰਮਾਉਂਦੇ ਨੇ ਕੇਵਲ ਨਾਮ ਜਪੋ ਰੇ ਪ੍ਰਾਣੀ ਛੋਟੋ ਮਨ ਕੇ ਭਰਮਾ। ਸੋ ਸਤਿਗੁਰੂ ਕਿਰਪਾ ਕਰਕੇ ਇਹ ਬਾਰ ਬਾਰ ਸਮਝਾਉਂਦੇ ਨੇ ਪਰ ਮਨੁੱਖ ਸਮਝਣ ਨੂੰ ਤਿਆਰ ਨਹੀਂ। ਸੋ ਆਓ ਅਗਲੇ ਪਦੇ ਦੀ ਵਿਚਾਰ ਕਰੀਏ ਜੀ।
ਕੁਬੁੱਧ ਮਿਟੈ ਗੁਰ ਸ਼ਬਦ ਵਿਚਾਰ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਧਾਂ ਦੇ ਸਵਾਲ ਦਾ ਜਵਾਬ ਦਿੱਤਾ ਹੈ ਕਿ ਜਿਹੜੀ ਮਾੜੀ ਮਤ ਹੈ ਨਾ, ਜਿਹੜੀ ਮਨ ਮਤ ਹੈ, ਇਹ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਹੀ ਮੁੱਕ ਸਕਦੀ ਹੈ।
ਸਤਿਗੁਰ ਭੇਟੈ ਮੋਖ ਦੁਆਰ।
ਤੇ ਗੁਰ ਸ਼ਬਦ ਦੀ ਕਮਾਈ ਦੁਆਰਾ ਹੀ ਸਤਿਗੁਰ ਦੇ ਨਾਲ ਮਿਲਾਪ ਹੁੰਦਾ ਹੈ ਤੇ ਉਹ ਜਿਹੜਾ ਮੁਕਤੀ ਦਾ ਦੁਆਰ ਹੈ, ਮੋਖ ਦੁਆਰ, ਉਸ ਦੀ ਪ੍ਰਾਪਤੀ ਹੁੰਦੀ ਹੈ।
ਤਤ ਨਾ ਚੀਨੈ ਮਨਮੁਖ ਜਲ ਜਾਏ।
ਜਿਹੜੇ ਮਨੁੱਖ ਤਤ ਨੂੰ ਨਹੀਂ ਪਛਾਣਦੇ, ਮਨ ਮਤ ਦੇ ਮਾਰਗ ਤੇ ਤੁਰਦੇ ਨੇ, ਉਹਨਾਂ ਦਾ ਜੀਵਨ ਮਾਇਆ ਦੀ ਅੱਗ ਦੇ ਵਿੱਚ ਸੜ ਬਲ ਜਾਂਦਾ ਹੈ।
ਦੁਰਮਤ ਵਿਛੜ ਚੋਟਾ ਖਾਏ।
ਦੁਰਮਤ ਦੇ ਮਾਰਗ ਤੇ ਕਦਮ ਪੁੱਟਿਆ ਪਰਮੇਸ਼ਵਰ ਤੋਂ ਵਿਛੜ ਜਾਈਦਾ ਹੈ ਤੇ ਫੇਰ 84 ਲੱਖ ਜੂਨ ਤਿਆਰ ਹੈ ਤੇ ਚੋਟਾਂ ਹੀ ਚੋਟਾਂ ਹਨ।
ਮਨ ਹੁਕਮ ਸਭੇ ਗੁਣ ਗਿਆਨ।
ਜਿਹੜੇ ਗੁਰਮੁਖ ਪਿਆਰੇ ਪਰਮੇਸ਼ਵਰ ਦਾ ਹੁਕਮ ਮੰਨਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਦੇ ਸਦਕੇ ਇਸ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਦੇ ਨੇ, ਉਹਨਾਂ ਦੇ ਜੀਵਨ ਵਿੱਚ ਗੁਣ ਤੇ ਪਰਮਾਤਮਾ ਦੇ ਨਾਮ ਦਾ ਗਿਆਨ ਵੀ ਪ੍ਰਗਟ ਹੁੰਦਾ ਹੈ।
ਨਾਨਕ ਦਰਗਹਿ ਪਾਵੈ ਮਾਨ।
ਐਸੇ ਮਨੁੱਖ ਦਰਗਾਹ ਦੇ ਵਿੱਚ ਸਦਾ ਮਾਣ ਪ੍ਰਾਪਤ ਕਰਦੇ ਹਨ। ਸਤਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਦਾ ਲਈ ਥਾਂ ਬਖਸ਼ ਕੇ ਨਿਹਾਲ 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 ਕਰਦੇ ਹਨ। ਸੋ ਅੱਜ ਇੰਨੀ ਕੁ ਸੇਵਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪ੍ਰਵਾਨ ਕਰਨੀ ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਜਿਨ੍ਹਾਂ ਨੇ ਤਰਸ ਕਰਕੇ ਆਪਣੀ ਮੁਬਾਰਕ ਗੋਦ ਦੇ ਵਿੱਚ ਬਿਠਾਲ ਕੇ ਸਮਾਂ ਸਫਲ ਕਰਾਇਆ, ਰੱਬ ਵਰਗੀਆਂ ਸੰਗਤਾਂ ਦੇ ਦੀਦਾਰ ਹੋਏ। ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਨ, ਜਿਨ੍ਹਾਂ ਨੇ ਦਾਸ ਗਰੀਬ ਨੂੰ ਮਾਣ ਬਖਸ਼ਿਆ ਇਸ ਪਾਵਨ ਅਸਥਾਨ ਤੇ ਹਾਜ਼ਰੀ ਭਰਨ ਦਾ, ਸਿੰਘ ਸਾਹਿਬਾਨ ਸਾਰੇ ਸਤਿਕਾਰਯੋਗ ਵੀਰਾਂ ਭੈਣਾਂ ਦਾ, ਭਾਈ ਗੁਰਮਤ ਦੇ ਮਾਰਗ ਤੇ ਤੁਰਦਿਆਂ ਇੱਕ ਦੂਜੇ ਦੀ ਬਾਂਹ ਫੜ ਕੇ ਅਗਾਂਹ ਵੰਧਣ ਦਾ ਯਤਨ ਕਰੀਏ। ਭੁੱਲਾਂ ਬਖਸ਼ ਲੈਣੀਆਂ, ਗੱਜ ਵੱਜ ਕੇ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।